ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਗ ਮਹੱਲਾ ਪੰਜਵਾਂ ਘਰ ਦੂਜਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿਬ ਸੰਤਰ ਸਗਲ ਦੂਧ ਮਹਿਕੀਆ ਊਚ ਨੀਚ ਮਹਿ ਜੋਤ ਸਮਾਨ ਘਟ ਘਟ ਮਾਧੋ ਜੀਆ ਸਗਲ ਬਨਸਪਤ ਮਹਿਬ ਸੰਤਰ ਸਗਲ ਦੂਧ ਮਹਿਕੀਆ ਜੋਤ ਸਮਾਨ ਘਟ ਘਟ ਮਾਧੋ ਜੀਆ ਸੰਤੋਹ ਘਟ ਘਟ ਰਹਿਆ ਸਮਾਹੋ ਪੂਰਨ ਪੂਰ ਰਹੋ ਸਰਬ ਮਹਿ ਜਲ ਥਲ ਰਮਈਆ ਸਤਿਗੁਰ ਧਰਮ ਚੁਕਾਏ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਏ ਗੁਣ ਨਿਧਾਨ ਨਾਨਕ ਜਸ ਗਾਵ ਸਤਿਗੁਰ ਧਰਮ ਚੁਕਾਏ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਛਤਰ ਤਖ਼ਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਅਤੇ ਪੀਟੀਸੀ ਚੈਨਲ ਦੇ ਮਾਧਿਅਮ ਰਾਹੀਂ ਜਿੱਥੇ ਜਿੱਥੇ ਵੀ ਅਸੀਂ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਨਾਲ ਜੁੜੇ ਹੋਏ ਹਾਂ ਵਡਭਾਗੇ ਹਾਂ। ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਮੁੱਖ ਵਾਕ ਦੀ ਵਿਚਾਰ ਆਪ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਦੇ ਹੋ। ਆਪ ਸਭ ਨੂੰ ਪਤਾ ਹੈ ਸਾਧ ਸੰਗਤ ਕਿ ਜਿੱਥੇ ਅੱਜ ਆਪਾਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਹੁਕਮਨਾਮੇ ਦੀ ਵਿਚਾਰ ਕਰਨੀ ਹੈ ਉੱਥੇ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਸ਼ਾਂਤੀ ਦੇ ਸੋਮੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਦਿਨ ਹੈ। ਇਸ ਕਰਕੇ ਮੁੱਖ ਵਾਕ ਦੀ ਵਿਚਾਰ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੀਏ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਿਫਤ ਵਿੱਚ ਕੁਝ ਕਹਿਣ ਦਾ ਯਤਨ ਕਰੀਏ, ਮਨੋ ਬਿਰਤੀਆਂ ਇਕਾਗਰ ਕਰੋ ਤੇ ਪਿਆਰ ਸਤਿਕਾਰ ਸਹਿਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਦੀ ਬਾਬਤ ਭੱਟ ਸਾਹਿਬਾਨ ਕਹਿੰਦੇ ਨੇ ਕਿ ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹੇ ਉਹ ਭਰ ਭੰਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਕਿ ਅਸੀਂ ਪ੍ਰਤੱਖ ਹਰੀ ਨੂੰ ਪਰਮਾਤਮਾ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿੱਚੋਂ ਤੱਕਿਆ, ਇਹ ਭੱਟ ਸਾਹਿਬਾਨ ਕਹਿੰਦੇ ਨੇ। ਉਸ ਮਹਾਨ ਸਤਿਗੁਰੂ ਜੀ ਦਾ ਪਾਵਨ ਪ੍ਰਕਾਸ਼ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੁੰਦਾ। ਯਾਦ ਰੱਖਣਾ ਸਾਧ ਸੰਗਤ, ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ 28 ਸਾਲ ਦੀ ਉਮਰ ਵਿੱਚ धन गुरु नानक साहब महाराज की संगत विच आउंदे हन। बाबा अमरदास जी ਉਹ 62 ਸਾਲ ਦੀ ਦੁਨਿਆਵੀ ਆਰਜ਼ਾ ਵਿੱਚ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆਉਂਦੇ ਹਨ ਤੇ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਪੜ੍ਹੀਦਾ ਉਹ ਵੀ ਬਚਪਨ ਦੇ ਪੰਘੂੜੇ ਵਿੱਚੋਂ ਗੁਜ਼ਰ ਚੁੱਕੇ ਨੇ ਜਦੋਂ ਉਨ੍ਹਾਂ ਨੇ ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੰਗਤ ਦਾ ਰਸ ਮਾਣਿਆ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬਾਬਤ ਭੱਟ ਸਾਹਿਬਾਨ ਕਹਿੰਦੇ ਨੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕੱਲ ਜੋੜ ਕਰ ਸੋ ਜਸ ਵਖਾਣਿਓ ਕਿ ਬਚਪਨ ਦੇ ਸਮੇਂ ਤੋਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੇ ਨਾਲ ਉਨ੍ਹਾਂ ਦੀ ਸਾਂਝ ਬਣ ਆਈ ਜਨਮ ਤੋਂ ਹੀ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੇ ਸਾਂਝ ਬਣਦੀ ਵੀ ਕਿਵੇਂ ਨਾ ਸਾਧ ਸੰਗਤ ਨਾਨਾ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਦੀ ਸੰਗਤ ਵਿੱਚ ਰਹੇ ਪਿਤਾ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਔਰ ਮਾਤਾ ਦੀ ਪਵਿੱਤਰ ਪੁਰਖ ਮਾਤਾ ਭਾਨੀ ਜੀ ਸਤਿਕਾਰਯੋਗ ਜਿਹੜੇ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਰੱਬੀ ਰਜ਼ਾ ਵਿੱਚ ਤੇ ਮਾਲਕ ਦੇ ਭਾਣੇ ਵਿੱਚ ਆਪਣੀ ਜ਼ਿੰਦਗੀ ਬਸ਼ਰ ਕਰਨ ਵਾਲੇ ਸਨ। ਸਾਧ ਸੰਗਤ ਮਹਾਰਾਜ ਸਾਹਿਬ ਜੀ ਦੇ ਜੀਵਨ ਵਿੱਚੋਂ ਇੱਕ ਦੋ ਘਟਨਾਵਾਂ ਕਹਿ ਕੇ ਮੈਂ ਸ਼ਹਾਦਤ ਵਾਲੇ ਪਾਸੇ ਪਾਉਣ ਦਾ ਯਤਨ ਕਰਾਂਗਾ। ਯਾਦ ਰੱਖਣ ਯੋਗ ਬਾਤ ਹੈ ਕਿ ਜਦੋਂ ਅਸੀਂ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤੇ ਉਸ ਵੇਲੇ ਸਾਡੇ ਸਾਹਮਣੇ ਬਹੁਤ ਸਾਰੇ ਵਿਦਵਾਨਾਂ ਦੀ ਮਤ ਆਉਂਦੀ ਹੈ, ਰਾਏ ਆਉਂਦੀ, ਪਰ ਮਹਾਰਾਜ ਸਾਹਿਬ ਜੀ ਇੰਨੇ ਕੁ ਆਗਿਆਕਾਰੀ ਸਨ ਕਿ ਆਪ ਜੀ ਦੇ ਦੋ ਹੋਰ ਵੱਡੇ ਭਾਈ ਸਨ, ਇੱਕ ਬਾਬਾ ਪ੍ਰਿਥੀ ਚੰਦ ਜੀ ਤੇ ਇੱਕ ਭਾਈ ਮਹਾਦੇਵ ਜੀ। ਔਰ ਸਾਧ ਸੰਗਤ ਜੀ, ਸਾਨੂੰ ਬਾਣੀ ਚੋਂ ਐਸੇ ਵੀ ਸੰਕੇਤ ਮਿਲਦੇ ਨੇ ਕਿ ਸਿੱਖ ਉਹ ਹੈ ਜਿਹੜਾ ਗੁਰੂ ਦੇ ਹੁਕਮ ਤੇ ਗੁਰੂ ਦੀ ਰਜ਼ਾ ਵਿੱਚ ਚੱਲੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਹੁਣ ਬਾਬਾ ਪ੍ਰਿਥੀ ਚੰਦ ਤੇ ਭਾਈ ਮਹਾਦੇਵ ਉਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕੇਵਲ ਪਿਤਾ ਕਰਕੇ ਤਾਂ ਜਾਣਿਆ ਹੋ ਸਕਦਾ ਪਰ ਗੁਰੂ ਕਰਕੇ ਸ਼ਾਇਦ ਨਹੀਂ। ਬਚਨ ਮੰਨਣ ਵਿੱਚ ਕਿਤੇ ਨਾ ਕਿਤੇ ਕੁਤਾਹੀ ਹੋਈ ਇਤਿਹਾਸ ਵਿੱਚ ਆਉਂਦਾ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿੱਚੋਂ ਪਿਤਾ ਤੇ ਦਰਸ਼ਨ ਹੋਏ ਪਰ ਉਨ੍ਹਾਂ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਦੇ ਦਰਸ਼ਨ ਵੀ ਗੁਰੂ ਪਾਤਸ਼ਾਹ ਜੀ ਦੇ ਵਿੱਚੋਂ ਹੀ ਕੀਤੇ, ਕਿਉਂਕਿ ਬਾਣੀ ਦਾ ਬਚਨ ਹੈ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਕਿਉਂਕਿ ਮਹਾਰਾਜ ਦੇ ਸਿੱਖਾਂ ਤੇ ਸੰਗਤਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਰਮੇਸ਼ਰ ਜਾਣ ਕੇ ਨਮਸਕਾਰ ਕੀਤੀ ਤੇ ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਨ੍ਹਾਂ ਨੇ ਵੀ ਰੱਬ ਜਾਣਿਆ ਆਪਣੇ ਪਿਤਾ ਜੀ ਨੂੰ। ਔਰ ਮਹਾਰਾਜ ਦਾ ਹਰ ਇੱਕ ਬਚਨ ਮੰਨਿਆ। ਇਤਿਹਾਸ ਵਿੱਚ ਘਟਨਾ ਆਉਂਦੀ ਹੈ ਕਿ ਜਦੋਂ ਆਪ ਜੀ ਦੇ ਸ਼ਰੀਕੇ ਵਿੱਚੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਭਾਈਚਾਰੇ ਚੋਂ ਭਾਈ ਸਿਹਾਰੀ ਮੱਲ ਦੇ ਪੁੱਤਰ ਦੇ ਵਿਆਹ ਦੀ ਗੱਲ ਆਈ ਉੱਥੇ ਕਿਤੇ ਨਾ ਕਿਤੇ ਬਾਬਾ ਪ੍ਰਿਥੀ ਚੰਦ ਤੇ ਭਾਈ ਮਹਾਦੇਵ ਉਨ੍ਹਾਂ ਨੇ ਅਗਲੇ ਪਾਸਿਓਂ ਜਵਾਬ ਦਿੱਤਾ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਿਤਾ ਦੀ ਆਗਿਆ ਪਾ ਕੇ ਇੱਕੋ ਬਚਨ ਕਹਿੰਦੇ ਨੇ ਕਿ ਮਹਾਰਾਜ ਉੱਥੇ ਤੇ ਖੁਸ਼ੀਆਂ ਦਾ ਦਿਨ ਹੈ, ਆਪ ਜੀ ਦਾ ਹੁਕਮ ਪਾ ਕੇ ਮੈਂ ਜਾਵਾਂਗਾ ਤੇ ਜੇ ਕਿਤੇ ਅਗਲੇ ਪਾਸੇ ਮੌਤ ਵੀ ਦਿਸਦੀ ਹੁੰਦੀ ਤੇ ਤਾਂ ਵੀ ਮੈਂ ਲਾਹੌਰ ਦੀ ਧਰਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜ਼ਰੂਰ ਜਾਂਦਾ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੋਂ ਲੈ ਕੇ ਤੇ ਲਾਹੌਰ ਤੱਕ ਦਾ ਉਨ੍ਹਾਂ ਦਾ ਸਫ਼ਰ ਪੜ੍ਹ ਲਓ, ਇਤਿਹਾਸ ਪੜ੍ਹ ਲਓ, ਕਿਹੜਾ ਕਿਹੜਾ ਪੱਖ ਹੈ ਜਿੱਥੇ ਸ਼ਾਂਤੀ ਦੇ ਸੋਮੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਥਿੜਕਾਉਣ ਦਾ ਯਤਨ ਨਹੀਂ ਕੀਤਾ ਗਿਆ, ਕਲਪਾਉਣ ਦਾ ਯਤਨ ਨਹੀਂ ਕੀਤਾ ਗਿਆ, ਪਰ ਮਹਾਰਾਜ ਸੱਚੇ ਪਾਤਸ਼ਾਹ ਬੜੇ ਪਿਆਰ ਨਾਲ ਠਰਾਮੇ ਨਾਲ ਸਹਿਜ ਵਿੱਚ ਵਿਚਰਦੇ ਰਹੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਰੱਬੀ ਇਬਾਦਤ ਦੇ ਨਾਲ ਜੁੜੇ ਰਹੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਲੰਗਰ ਮਸਤਾਨੇ ਹੋ ਜਾਣੇ, ਘਰ ਦੇ ਅੰਦਰ ਇਕਲੌਤਾ ਪੁੱਤਰ ਤੇ ਉਸ ਸਾਹਿਬਜ਼ਾਦੇ ਦੇ ਉੱਤੇ ਤਿੰਨ ਵਾਰ ਹੋ ਜਾਣੇ। ਸਾਧ ਸੰਗਤ ਜੀ, ਗੁਰੂ ਕੀ ਪਾਵਨ ਬਾਣੀ ਦੇ ਅੰਦਰ ਰਲਾ ਪਾਉਣ ਦਾ ਯਤਨ ਕਰਨਾ, ਇੱਕ ਨਹੀਂ ਸਤਿਗੁਰੂ ਜੀ ਅੰਮ੍ਰਿਤਸਰ ਛੱਡ ਕੇ ਗੁਰੂ ਕੀ ਵਡਾਲੀ ਚਲੇ ਜਾਂਦੇ ਨੇ, ਉੱਥੋਂ ਤੱਕ ਵੀ ਬਾਬੇ ਪ੍ਰਿਥੀ ਚੰਦ ਵੱਲੋਂ ਮਹਾਰਾਜ ਨੂੰ ਕਲਪਾਉਣ ਦਾ ਤੇ ਤਪਾਉਣ ਦਾ ਯਤਨ ਕੀਤਾ ਗਿਆ पर धन गुरु अर्जन देव महाराज शांति दे सोमे जिन्हां नूं दुनिया की कोई भी ताकत श्री गोइंदवाल साहब तो लैके लाहौर की तत्ती तवी तक सात संगत जी वो तपा नहीं सकी ते महाराज सचे पातशाह नूं फिरका नहीं सकी। सात संगत जी गुरु अर्जन देव महाराज जी की पावन विचारधारा बहुत कमाल दी है। महाराज कानड़ा राग विच कहिंदे ने बिसर गई सब तात पराई जब ते साध संगत मोहे पाई ना को बैरी ना ही बेगाना सगल संग हमको बन आई। महाराज साहब जी नूं दोहता बाणी का बोहिथा यह भी माण प्राप्त होया। महिमा प्रकाश दा करता बाबा सरूप दास पल्ला अपने ग्रंथ विच लिखदा है एक दिन महाराज बचपन विच रिड़दे सन उन्हां दे हाथ विच एक खिद्दो माता भानी जी ने दिता होया है वह खिद्दो हाथ विचों छुट के ते गुरु अमरदास महाराज जिस कमरे विच बंदगी करदे पए ने वाहिगुरु की याद विच जुड़े हुए ने उस कमरे का दरवाजा अद्धा क बंद है अद्धा क खुला होया ते ओ खिद्दो महाराज के पलंगे तक चले गया। सतगुरु जी रिड़दे रिड़दे बचपन विच महाराज गुरु अमरदास साहब जी के कमरे के दरवाजे न अपने सिर नाल पासे करके सारा खोल के ते महाराज के पलंगे नूं जाके हथ पा लेंदे ने ते उस ग्रंथ का करता लिखदा है धन गुरु अमरदास महाराज कह लगे कि केड़ा वड्डा पुरख है भारी जिसने असाडी मंजी हिलाई सारी। इन्ने चिर नूं सत्कार योग माता भानी जी भी आ गए उन्होंने गुरु अर्जन साहब महाराज सचे पातशाह नूं चुक के गलवक्कड़ी विच लिया ते नाल अपनी भुल दी गुरु अर्जन साहब महाराज की भुल की मुआफी मंगी ते गुरु अमरदास महाराज बड़े प्यार नाल धन गुरु अर्जन साहब महाराज नूं अपनी गलवक्कड़ी विच लै के कहिंदे माफी का दी भानी ए तां दोहता है ते कल्ला दोहता नहीं नाल बचन कीते दोहिता बाणी का बोहिता। ते एक विद्वान ने बड़े प्यारे शब्द कहे ने ओ कहिंदा महाराज गुरु अमरदास मानो ए वी बात अपने मन विच कह रहे ने कि अज इन्हें भानी जी साडे कमरे का दरवाजा अपने सिर दे नाल खोलिया है समा आवेगा जे बाबे नानक दे धर्म रूपी दरवाजे नूं किसे ने किसे बाहरी ताकत ने बंद करन दा जतन कीता ते ए अपना सिर दे के भी बाबे नानक दे धर्म नूं जिंदा रखण दा जतन करेगा। सात संगत जी धन गुरु अर्जन साहब महाराज मैं बेनती कर रहा सी कि जिस गुरु की विचारधारा एडी कमाल दी है कि बिसर गई सब तात पराई जब ते साध संगत मोहे पाई ना को बैरी ना ही बेगाना सगल संग हमको बन आई। जेड़ा गुरु ए कवे कि सारी दुनिया दे उत्ते उस अकाल पुरख वाहिगुरु का रूप ही दिस रहा है कोई बेगाना नहीं किसे नाल साडी ईरखा नहीं किसे नाल साड़ा नहीं उस गुरु साहब नूं इस जेठ दे महीने अंदर तत्ती तवी ते बिठा के गर्म रेत सीस विच पा के उबलदी देग विच बिठा के तसीए दे के शहीद कर देना आखिर ये कोई ना कोई तो कारण होणगे ना आओ कोई आपां दो चार कारणां दी विचार करन दा जतन करिए। वैसे यह ते कारण सब बहाना ने महाराज गुरु अर्जन साहब ने रब दी रजा विच आप चल के श्री अमृतसर साहब तो लाहौर की धरती ते महाराज ने आप जाके शहीदी दिती है। सत संगत जी सतगुरु जानी जान ने और आउण वाले समय नूं अपने महाराज सचे पातशाह ने इस दिमाग अंदर रख के ते आप जाके लाहौर की तत्ती तवी ते बैठ के शहादत का जाम प्राप्त किया है। पर फिर भी आपां दो चार कारणां दा जिक्र करन दा जरूर जतन करांगे। सब तो पहला वड्डा कारण वेखो जिस दिन गुरु नानक साहब महाराज ने जनेऊ पाउण तो इनकार किया सी ना उस दिन तो ही लैके एक श्रेणी सी जिहड़ी धन गुरु नानक साहब महाराज दे घर दे खिलाफ किते ना किते अपना जहर उगलदी रही है ते जदों तीसरे जामे च गुरु अमरदास महाराज का समा आया यह उही श्रेणी सी जिन्हां ने वेख्या कि गुरु अमरदास महाराज ने पंगत की रवायत शुरू की है इहदे नाल ते साडे जिहड़े होर तरह तरह के धार्मिक ग्रंथ ने उहनां दे सिधांतां नूं करारी सट वजे इन्हां ने समें दे बादशाह अकबर नूं चुकिया ते महाराज दे घर दे खिलाफ उत्थे जाके गल कही कि जे गुरु अमरदास महाराज की आवाज नूं बंद ना कीता गया ते एक दिन अकबर बादशाह तेरी इस कुर्सी नूं ते तेरे दरबार नूं भी खतरा होवेगा। इतिहास कहिंदा कि इन्हां लोकां दे चुकण ते अकबर बादशाह एक परवाना श्री गोइंदवाल साहब की धरती ते भेजदा है, पर महाराज नहीं गए। उन्होंने भाई जेठा जी नूं भाव गुरु रामदास महाराज नूं भेजिया। जदों पातशाह ने जाके अकबर की तसली कराई, जदों अकबर नूं दस्या कि ए इलाही बोल गुरु ग्रंथ साहब की बाणी अंदर जिथे महाराज कहिंदे जक अर्ज गुप्तम पेश तो दरगोस कुल करतार, हका कबीर करीम तो बेऐब परवतगार, जिथे कबीर जी वर्गे महापुरख कहिंदे ने कि अल्लाह पाकम पाक है, शक करो जे दूसर होए, कबीर कर्म करीम का ओ करे जाने सोए। ए बाणी किसे दे खिलाफ नहीं, ए ते परमेश्वर वाहिगुरु अल्लाह दे हक विच चलण वाली बाणी है, उस दे नाम दी व्याख्या करन वाली बाणी है। अकबर बादशाह ने प्रभावित होके महाराज साहब जी दी पोथी साहब नूं मत्था भी टेकिया ते नाल इक गल कही, जेठा जी तुसी चलो ते असी तुहाडे मगर ही श्री गोइंदवाल साहब आए। आपां इतिहास विच पढ़दे हां कि अकबर बादशाह ने पंगत विच बह के लंगर छकिया, क्योंकि साडे घर दा सिद्धांत सी पहला पंगत ते फेर संगत। ते लंगर छक के कहिंदा महाराज गुरु अमरदास जी, मैं तुहाडे लंगर तो इन्ना कु प्रभावित होया, मैं कोई जगीर लाउणी चाहुंदा हां। साहब कहन लगे, बादशाह दुनियावी जगीरां खत्म हो जांदियां ने, पर ए लंगर बाबे नानक दे 20 रुपईयां दी एहो जी बरकत है कि जेड़ी दुनिया भर दे अंदर संसार तां खत्म हो सकदा है, पर बाबे नानक दी इस कमाई नूं दुनिया ते कदे खत्म नहीं कीता जा सकदा। इस करके सानू परवान नहीं, कहिंदा मैं कोई चंगा काम जरूर करना है। हजूर कहिंदे फिर एक तां सती दी प्रथा बंद करन दा ऐलान कर, ते दूसरा जेड़े पंजाब दे किसान ने इन्हां ते मालिए टैक्स लाए ने ए वापस लैण दा जतन कर। हुण जिन्हां लोकां दी रोटी ही इन्हां गल्लां ते चलदी सी सा संगत के घर वाला मर जाणा ते औरत नूं वी सती कर देना ते लोकां विच वड्डे वड्डे भरम पा देने, महाराज ने यह भी कार्ज जेड़ा सी इहनूं बंद करवा दिता। ए हौली हौली लहर होर तेज होई ते धन गुरु अर्जन देव महाराज सच्चे पातशाह दा समा आ गया। इतिहास कहिंदा है कि सिख धर्म की जिहड़ी हरमन प्यारता है, यह भी गुरु अर्जन देव महाराज जी की शहीदी का एक कारण बनती है, क्योंकि दुनिया के उत्ते जिन्ने भी इस भारत भर के अंदर लोग सन वख वख मतां नूं मनन वाले, वो बाबे नानक के प्यारे प्यारे सिद्धांतों नूं वेख के ते सा संगत इस घर दे नाल जुड़ने शुरू हो गए। इथों तक विद्वाना ने लिखिया कि करोड़ों की गिणती सिखां दी धन गुरु अर्जन देव महाराज जी दे समय ते हो गई सी। हुण राज किसे होर कौम दा होवे ते गिणती किसे होर कौम दी वधे, इस गल नूं समय दा बादशाह किवें प्रवान कर सकदा सी, पर लोक एवें नहीं सी इस घर नाल जुड़दे। वो महाराज साहब जी दा जीवन वेख के जुड़िया करदे सन। सखी सरवरियां दा एक मत है जिहड़ा सात संगत मन्निया जांदा है कि जिहड़ा सखी सरवरियां दा मोढ़ी होया है ना, जिन्हों लोग आम करके लाला वाला पीर भी कहिंदे आ, यह 12वीं सदी के मध्य अंदर बगदाद की धरती तो आके ते पाकिस्तान का एक जिला है डेरा गाजी खां, उत्थे नगाहे पिंड विच आके रहन लगा। ते सात संगत जी इहदे चेलिया ने इस्लाम का बहुत ज्यादा प्रचार किया। सखी सरवरियां दा जिहड़ा मत सी इह हौली हौली वधदा गया ते इन्हां दीआं गद्दियां पंजाब दी धरती ते वी लगणियां शुरू होईआं। याद रखना साध संगत, वैसे इस्लाम दे अंदर जिवें साडे च चार वज्र करैतां ने, उन्हां दे विच वी चार वड्डे गुनाह मन्ने जांदे। पहला है कुफर, कि जिहड़ा रब तों अल्लाह ताला तों आकी होए। इसे तरह दूसरा उन्हां दे अंदर गुनाह है शिरक, भी जिहड़ा अल्लाह दी रब दी शरीकेबाजी करे। ते तीसरा गुनाह उन्हां च मन्निया जांदा है शिरक बिल इबादत। इहदा मतलब यह है कि जिहड़ा कोई बंदा अपनी पूजा करवाउणी शुरू कर दवे। ते चौथा जिहड़ा उन्हां दा वड्डा गुनाह, उहनूं बिद्दत कहा जांदा है। बिद्दत दा अर्थ है कि कोई भी मुसलमान होके वो कबर ते मत्था ना टेके ते किसी भी तरीके नाल चादर ना चढ़ावे, तेल ना पावे। इन्हां दा यह मुसलमानां दा मत नहीं, पर सखी सरवरियां दे चेलियां ने सब तो पहला 1252 दी ईसवी दे अंदर नगाहे दी धरती ते यह जिहड़ा काम सी इहनूं करना शुरू कीता। इन्हां दे उत्ते एक होर फिरका सी जिहड़ी उस वेले दी राजनीति जमात सी, उन्हां नूं नक्शबंदी कहा जांदा सी, क्योंकि इस्लाम दे कुछ फिरके ने ज ਜਿਵੇਂ ਚਿਸ਼ਤੀ ਹੈ, ਸਿਲਸਿਲੇ ਹਨ, ਸ਼ੋਰਾ ਵਰਦੀ ਹੈ, ਇਸੇ ਤਰ੍ਹਾਂ ਨਕਸ਼ਬੰਦੀ ਹੈ। ਤੇ ਨਕਸ਼ਬੰਦੀਆਂ ਦਾ ਜਿਹੜਾ ਵੱਡਾ ਫਿਰਕਾ ਸੀ, ਇਹਦਾ ਮੋਢੀ ਆਗੂ ਸ਼ੇਖ ਅਹਿਮਦ ਬਿਨ ਸਰਹੰਦੀ ਸੀ, ਜਿਹੜਾ ਸਰਹੰਦ ਦੀ ਧਰਤੀ ਦੇ ਉੱਤੇ ਰਹਿਣ ਕਰਕੇ ਇਹਦਾ ਨਾਂ ਸਰਹੰਦੀ ਆਮ ਕਰਕੇ ਇਤਿਹਾਸ ਵਿੱਚ ਪੜਿਆ ਜਾਂਦਾ ਹੈ। ਸਾਧ ਸੰਗਤ, ਇਹਦਾ ਅੱਗੇ ਹੋਰ ਵੀ ਚੇਲਾ ਜਿਹਨੂੰ ਇਤਿਹਾਸ ਵਿੱਚ ਬਾਕੀ ਬਿੱਲੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਤੇ ਇਹਨਾਂ ਦਾ ਵੀ ਗੂੜਾ ਸੰਬੰਧ ਸੀ ਸ਼ੇਖ ਫਰੀਦ ਬੁਖਾਰੀ ਦੇ ਨਾਲ। ਔਰ ਉਹਦਾ ਜਿਹੜਾ ਇੱਕ ਹੋਰ ਨਾਂ ਇਤਿਹਾਸ ਵਿੱਚ ਮੁਰਤਜਾ ਖਾਂ ਕਰਕੇ ਵੀ ਆਇਆ ਹੈ, ਜਿਹੜਾ ਸ਼ੇਖ ਬੁਖਾਰੀ ਸੀ। ਸਾਧ ਸੰਗਤ ਜੀ, ਇਹਨਾਂ ਨੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਾਉਣ ਵਿੱਚ ਅਹਿਮ ਰੋਲ ਨਿਭਾਇਆ। ਕਿਉਂ? ਕਿਉਂਕਿ ਇਹਨਾਂ ਨੂੰ ਵੀ ਖਤਰਾ ਸੀ। ਇਹਨਾਂ ਦਾ ਇੱਕ ਵੱਡਾ ਮਤ ਜਿਹੜਾ ਸੀ ਉਹ ਹੁਸ਼ਿਆਰਪੁਰ ਦੇ ਨੇੜੇ ਪਿੰਡ ਕੰਧਮਈ ਵਿੱਚ ਰਹਿਣ ਵਾਲਾ ਭਾਈ ਮੰਝ ਚਲਾਉਂਦਾ ਸੀ। ਹੁਣ ਭਾਈ ਮੰਝ ਜੀ ਇਹ ਵੀ ਸਖੀ ਸਰਵਰੀਆਂ ਦੇ ਵਿੱਚੋਂ ਸਨ, ਤੇ ਇੱਕ ਦਿਨ ਨਗਾਹੇ ਜਾਂਦਿਆਂ ਜਾਂਦਿਆਂ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਰੁਕਿਆ, ਕਿਉਂਕਿ ਇਹਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੋਭਾ ਵੇਖੀ ਸੀ, ਤੇ ਉਧਰੋਂ ਕਾਬਲ ਤੋਂ ਸੰਗਤ ਆਈ ਹੋਈ ਸੀ, ਤੇ ਇਹਨੇ ਇੱਕ ਸਿੱਖ ਨੂੰ ਪੁੱਛਿਆ ਕਿ ਗੁਰੂ ਅਰਜਨ ਦੇਵ ਮਹਾਰਾਜ ਕੌਣ ਹਨ। ਤੇ ਉਹਨਾਂ ਸਿੱਖਾਂ ਨੇ ਕਿਹਾ ਕਿ ਜਿਹੜੀ ਕਾਬਲ ਤੋਂ ਸੰਗਤ ਆਈ ਹੈ ਉਸ ਸੰਗਤ ਦੇ ਜੋੜੇ ਝਾੜਨ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਉਹ ਜੋੜਿਆਂ ਵਿੱਚ ਬੈਠੇ ਸੇਵਾ ਕਰ ਰਹੇ ਹਨ। ਜਦੋਂ ਏਡੀ ਵੱਡੀ ਸ਼ਕਤੀ ਨੂੰ, ਸਮਰੱਥ ਗੁਰੂ ਨੂੰ ਏਡੀ ਨਿਰਮਾਣਤਾ ਵਿੱਚ ਸੇਵਾ ਕਰਦਿਆਂ ਤੱਕਿਆ, ਇਤਿਹਾਸ ਕਹਿੰਦਾ ਕਿ ਭਾਈ ਮੰਝ ਦੀਆਂ ਅੱਖਾਂ ਵਿੱਚ ਇੱਕ ਵਾਰ ਅਥਰੂ ਵਹਿ ਤੁਰੇ, ਤੇ ਕੋਲ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਸੇਵਾ ਤੋਂ, ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਵੀ ਕਿਰਪਾ ਕਰਕੇ ਆਪਣਾ ਸਿੱਖ ਬਣਾ ਲਓ। ਤੇ ਸਾਹਿਬ ਕਹਿਣ ਲੱਗੇ, ਭਾਈ ਮੰਝ ਤੂੰ ਤੇ ਪਹਿਲਾਂ ਹੀ ਕਿਸੇ ਦਾ ਸਿੱਖ ਹੈ, ਤੇ ਸਾਡੇ ਘਰ ਦਾ ਇਹ ਅਸੂਲ ਹੈ ਕਿ ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕ ਸਕਦੀ, ਕਿਉਂਕਿ ਸਾਧ ਸੰਗਤ ਭਾਂਡੇ ਤੇ ਭਾਂਡਾ ਤਾਂ ਟਿਕ ਸਕਦਾ, ਪਰ ਯਾਦ ਰੱਖਣਾ ਜਿਹੜਾ ਸਿੱਖ ਹੈ ਉਹ ਕਦੇ ਵੀ ਦੋ ਬੇੜੀਆਂ ਚ ਪੈਰ ਨਹੀਂ ਰੱਖਦਾ, ਉਹਦਾ ਈਮਾਨ ਉਹਦਾ ਵਿਸ਼ਵਾਸ ਕੇਵਲ ਇੱਕ ਤੇ ਹੋਣਾ ਚਾਹੀਦਾ। ਭਾਈ ਮੰਝ ਜੀ ਸਾਰੀ ਗੱਲ ਸਮਝ ਗਏ, ਘਰ ਗਏ, ਤੇ ਸਖੀ ਸਰਵਰ ਦੀ ਜਿਹੜੀ ਕਬਰ ਬਣੀ ਹੋਈ ਸੀ ਇਹਨੂੰ ਇਸ ਡੇਰੇ ਦੇ ਅੰਦਰੋਂ ਆਪਣੇ ਘਰ ਦੇ ਅੰਦਰੋਂ ਇਹਨੇ ਢਾ ਦਿੱਤਾ। ਬੜੀਆਂ ਮੁਸ਼ਕਤਾਂ ਦਾ ਸਾਹਮਣਾ ਕਰਨਾ ਪਿਆ, ਇਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਇਹਨੇ ਕਿਹਾ ਵੀ ਮੈਂ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਲੜ ਕਦੇ ਨਹੀਂ ਛੱਡਾਂਗਾ। ਦੂਜੀ ਵੱਡੀ ਗੱਦੀ ਸੀ ਭਾਵ ਭਾਈ ਲੰਗਾਹ ਜੀ, ਜਿਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਲਿਖਦੇ ਨੇ ਕਿ ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲਗਾ ਸੁਹੰਦਾ। ਭਾਈ ਲੰਗਾਹ ਜੀ ਚੌਧਰੀ ਸਨ ਪੱਟੀ ਦੇ। ਯਾਦ ਰੱਖਣਾ ਵੀ ਪੱਟੀ ਨੂੰ ਨੌ ਲੱਖੀ ਪੱਟੀ ਕਰਕੇ ਵੀ ਮੰਨਿਆ ਜਾਂਦਾ ਰਿਹਾ। ਇੱਥੋਂ 9 ਲੱਖ ਰੁਪਈਆ ਸਾਲਾਨਾ ਟੈਕਸ ਸਾਧ ਸੰਗਤ ਜੀ ਗੱਡਿਆਂ ਤੇ ਲੱਦ ਕੇ, ਖੱਚਰਾਂ ਤੇ ਲੱਦ ਕੇ ਭਾਈ ਲੰਗਾਹ ਚੌਧਰੀ ਹੋਣ ਕਰਕੇ ਲਾਹੌਰ ਖੜਿਆ ਕਰਦਾ ਸੀ। ਤੇ ਜਦੋਂ ਏਡੇ ਏਡੇ ਵੱਡੇ ਚੌਧਰੀ ਜਿਹੜੇ ਸਖੀ ਸਰਵਰਾਂ ਨੂੰ ਮੰਨਣ ਵਾਲੇ ਸਨ ਉਹ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਦੇ ਭੌਰੇ ਬਣ ਗਏ, ਤੇ ਇਹ ਲੋਕ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਘਰ ਦੇ ਖਿਲਾਫ ਹੋ ਗਏ। ਸੋ ਸਿੱਖ ਧਰਮ ਦੀ ਵੱਧ ਰਹੀ ਹਰਮਨ ਪਿਆਰਤਾ, ਸਖੀ ਸਰਵਰੀਆਂ ਤੇ ਨਕਸ਼ਬੰਦੀਆਂ ਵੱਲੋਂ ਵਿਰੋਧ ਕਰਨਾ, ਤੇ ਇੱਕ ਵੱਡਾ ਵਿਰੋਧ ਕਵੀ ਸੰਤੋਖ ਸਿੰਘ ਜੀ ਆਪਣੇ ਗ੍ਰੰਥ ਵਿੱਚ ਲਿਖਦੇ ਨੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ। ਯਾਦ ਰੱਖਣਾ ਸਾਧ ਸੰਗਤ, ਉਹਨਾਂ ਸਮਿਆਂ ਚ ਹੋਰ ਵੀ ਗ੍ਰੰਥ ਲਿਖੇ ਗਏ ਹੋਣਗੇ, ਪਰ ਜਿੰਨੀ ਜੁਰਤ ਦੇ ਨਾਲ ਗੁਰੂ ਸਾਹਿਬ ਨੇ ਮੂੰਹ ਤੇ ਸੱਚ ਕਿਹਾ ਕਿ ਮਾਨਸ ਖਾਣੀ ਕਰੀ ਨਿਵਾਜ, ਛੁਰੀ ਵਗਾਇਨ ਤਿੰਨ ਗਲ ਤਾਗ, ਤਿੰਨ ਕਰ ਬ੍ਰਾਹਮਣ ਪੂਰੇ ਨਾਦ, ਉਹਨਾਂ ਪੇ ਆਵੇਂ ਓਈ ਸਾਧ। ਜਦੋਂ ਮਹਾਰਾਜ ਨੇ ਇਹ ਸ਼ਬਦ ਕਹੇ ਹੋਣਗੇ ਤੇ ਵੱਡੇ ਵੱਡੇ ਪੰਡਿਤ ਤੇ ਮਲਾਣਿਆਂ ਦੇ ਹਿਰਦੇ ਕੰਬ ਗਏ ਹੋਣਗੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਕ ਦਿਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆ ਕੇ ਕਿਹਾ, ਕਹਿਣ ਲੱਗੇ, ਮਹਾਰਾਜ ਮੀਣੇ ਰਲਾ ਪਾਉਣ ਲੱਗ ਪਏ ਨੇ, ਬਾਬਾ ਮਿਹਰਬਾਨ ਆਪਣੀ ਬਾਣੀ ਉਚਾਰਨ ਲੱਗ ਪਿਆ, ਤੇ ਮੋਰ ਵੀ ਨਾਨਕ ਦੀ ਵਰਤ ਰਿਹਾ ਹੈ। ਤੇ ਉਹਨਾਂ ਨੇ ਫਿਰ ਬੜੇ ਪਿਆਰੇ ਬਚਨ ਕਹੇ, ਸਾਡੇ ਇਤਿਹਾਸ ਵਿੱਚ ਲਿਖੇ ਨੇ ਕਿ ਬਚਨ ਕੀਤਾ ਭਾਈ ਗੁਰਦਾਸ, ਗੁਰ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ, ਸੋ ਨਿਆਰੀ ਕਰ ਧਰੀਏ। ਸੋ ਸਾਹਿਬ ਅੱਗੇ ਬਚਨ ਕਰਤ ਉਚਾਰਨ ਪਏ, ਭਾਈ ਗੁਰਦਾਸ ਸਭ ਇਕੱਤਰ ਕਰ ਲਏ। ਜਦੋਂ ਮਹਾਰਾਜ ਸ੍ਰੀ ਰਾਮਸਰ ਸਾਹਿਬ ਦੀ ਧਰਤੀ ਤੇ ਭਾਈ ਗੁਰਦਾਸ ਨੂੰ ਲਿਖਾਰੀ ਲਾ ਕੇ ਬਾਣੀ ਲਿਖਾਉਂਦੇ ਨੇ, ਤੇ ਭਾਈ ਲੱਦਾ ਪਰਉਪਕਾਰੀ ਲਾਹੌਰ ਦੀ ਧਰਤੀ ਤੇ ਜਾ ਕੇ ਕਾਨਾ ਸ਼ੱਜੂ ਪੀਲੂ ਤੇ ਸ਼ਾਹ ਹੁਸੈਨ ਇਹ ਚਾਰ ਭਗਤਾਂ ਦਾ ਜ਼ਿਕਰ ਆਉਂਦਾ ਹੈ। ਇਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਵੀ ਭਗਤ ਹੋ, ਪਰ ਉਧਰ ਗੁਰੂ ਅਰਜਨ ਦੇਵ ਮਹਾਰਾਜ ਜਿਹੜਾ ਗ੍ਰੰਥ ਤਿਆਰ ਕਰ ਰਹੇ ਨੇ ਉਸ ਧੁਰਕੀ ਬਾਣੀ ਦੇ ਅੰਦਰ ਉਹਨਾਂ ਨੇ ਭਗਤਾਂ ਦੀ ਬਾਣੀ ਨੂੰ ਵੀ ਜਗ੍ਹਾ ਦਿੱਤੀ। ਇਹ ਚਾਰੇ ਤਿਆਰ ਹੋਏ, ਆਪੋ ਆਪਣੀ ਬਾਣੀ ਲੈ ਕੇ ਮਹਾਰਾਜ ਦੇ ਕੋਲ ਅੰਮ੍ਰਿਤਸਰ ਦੀ ਧਰਤੀ ਤੇ ਆਏ। ਕਾਨਾ ਕਹਿਣ ਲੱਗਾ, ਮਹਾਰਾਜ ਮੈਂ ਸੁਣਿਆ ਆਪ ਜੀ ਗ੍ਰੰਥ ਤਿਆਰ ਕਰ ਰਹੇ ਹੋ। ਸਾਹਿਬ ਕਹਿੰਦੇ, ਭਗਤ ਜੀ ਤੁਸੀਂ ਠੀਕ ਸੁਣਿਆ। ਕਹਿੰਦਾ, ਮਹਾਰਾਜ ਕਿੱਡੀ ਹੈਰਾਨੀ ਦੀ ਬਾਤ ਹੈ, ਜਿਹੜੇ ਭਗਤ ਸਰੀਰ ਕਰਕੇ ਤੁਹਾਡੇ ਸਾਹਮਣੇ, ਇਹਨਾਂ ਦੀ ਬਾਣੀ ਤੁਸੀਂ ਆਦਿ ਗ੍ਰੰਥ ਸਾਹਿਬ ਵਿੱਚ ਨਹੀਂ ਪਾ ਰਹੇ, ਤੇ ਜਿਹੜੇ ਅੱਜ ਸਰੀਰ ਕਰਕੇ ਨਹੀਂ ਉਹਨਾਂ ਦੀ ਬਾਣੀ ਨੂੰ ਤੁਸੀਂ ਇਸ ਗ੍ਰੰਥ ਵਿੱਚ ਪਾ ਰਹੇ ਹੋ। ਮਹਾਰਾਜ ਕਹਿਣ ਲੱਗੇ, ਕਾਨਾ ਜੀ ਇੱਥੇ ਸਰੀਰਾਂ ਦੀ ਗੱਲ ਨਹੀਂ, ਬਾਬੇ ਨਾਨਕ ਦੇ ਘਰ ਅੰਦਰ ਵਿਚਾਰਾਂ ਦੀ ਗੱਲ ਹੈ। ਜੇ ਤੁਹਾਡੇ ਵਿਚਾਰ ਗੁਰਮਤ ਦੀ ਕਸਵੱਟੀ ਤੇ ਖਰੇ ਉਤਰਦੇ ਹੋਣਗੇ ਤੇ ਤੁਹਾਡੀ ਬਾਣੀ ਵੀ ਸ੍ਰੀ ਆਦਿ ਗ੍ਰੰਥ ਸਾਹਿਬ ਵਿੱਚ ਜ਼ਰੂਰ ਪਾਈ ਜਾਵੇਗੀ। ਖਾਲਸਾ ਜੀ ਨੇ ਪੋਥੀ ਖੋਲੀ ਤੇ ਪਹਿਲਾ ਬਚਨ ਪੜਿਆ ਕਾਨੇ ਨੇ, ਉਹੀ ਰੇ ਮੈਂ ਉਹੀ ਰੇ ਜਾਂ ਕੋ ਦੇਵੀ ਦੇਵਾ ਸੀਵੇ, ਉਹੀ ਰੇ ਮੈਂ ਉਹੀ ਰੇ ਜਾਂ ਕੋ ਬ੍ਰਹਮਾ ਵਿਸ਼ਨ ਮਹੇਸ਼ ਸੇਵੇ, ਉਹੀ ਰੇ ਮੈਂ ਉਹੀ ਰੇ। ਮਹਾਰਾਜ ਕਹਿਣ ਲੱਗੇ, ਕਾਨਿਆਂ ਗੱਲ ਨਹੀਂ ਬਣੀ, ਕਿਉਂਕਿ ਤੇਰੀ ਬਾਣੀ ਚੋਂ ਹੰਕਾਰ ਦੀ ਆਵਾਜ਼ ਆਉਂਦੀ ਹੈ ਤੇ ਬਾਬੇ ਨਾਨਕ ਦਾ ਘਰ ਕਹਿੰਦਾ ਹੈ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਏ, ਇਸ ਕਰਕੇ ਤੇਰੀ ਬਾਣੀ ਗੁਰਮਤ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ। ਫਿਰ ਛੱਜੂ ਦੀ ਵਾਰੀ ਆਈ ਤੇ ਉਹਨੇ ਜਿਹੜੀ ਬਾਣੀ ਪੜ੍ਹੀ ਉਹਦੇ ਵਿੱਚ ਸਾਧ ਸੰਗਤ ਜੀ, ਸਿੱਖ ਧਰਮ ਦਾ ਮਹਾਨ ਸਿਧਾਂਤ ਹੈ ਕਿ ਇੱਥੇ ਮਰਦ ਤੇ ਇਸਤਰੀ ਨੂੰ ਸਤਿਗੁਰੂ ਜੀ ਸਨਮਾਨ ਦਿੰਦੇ ਨੇ, ਪਰ ਉਹਦੀ ਬਾਣੀ ਵਿੱਚ ਕਿਤੇ ਨਾ ਕਿਤੇ ਇਸਤਰੀ ਦੇ ਖਿਲਾਫ਼ ਸ਼ਬਦ ਸਨ। ਉਹਨੇ ਪੜਿਆ, ਕਾਗਦ ਸੰਧੀ ਪੁੱਤਰੀ ਤੋ ਨਾ ਤ੍ਰਿਆ ਨਿਹਾਰ, ਇਉਂ ਹੀ ਮਾਰ ਲਿਜਾਵਹੀ ਜਿਉਂ ਬਲੋਚਨ ਧਾਰ। ਸਾਧ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਛੱਜੂ ਬਾਬੇ ਨਾਨਕ ਨੇ ਇੱਕੋ ਗੱਲ ਕਹੀ ਹੈ ਕਿ ਬੱਤੀ ਸਲੱਖਣੀ ਸੱਚ ਸੰਤਤ ਪੂਤ, ਆਗਿਆਕਾਰੀ ਸੁਗੜ ਸਰੂਪ। ਮਹਾਰਾਜ ਨੇ ਕਿਹਾ, ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੀ ਰਜਾਨ, ਤੇਰੀ ਬਾਣੀ ਵੀ ਗੁਰਮਤ ਨਾਲ ਮੇਲ ਨਹੀਂ ਖਾਂਦੀ। ਇਹਦੇ ਤੋਂ ਬਾਅਦ ਪੀਲੂ ਦੀ ਵਾਰੀ ਆਈ, ਉਹ ਜ਼ਿਆਦਾ ਹੀ ਨਿਰਾਸ਼ਾ ਵਿੱਚ ਚਲੇ ਗਿਆ। ਉਹਨੇ ਕਿਹਾ, ਪੀਲੂ ਅਸਾਂ ਨਾਲੋਂ ਸੇ ਭਏ ਜੋ ਜੰਮਦਿਆਂ ਮਰ ਗਏ। ਮਹਾਰਾਜ ਕਹਿੰਦੇ ਕਿ ਵੇਖ ਪੀਲੂ, ਤੇਰੀ ਬਾਣੀ ਚੋਂ ਨਿਰਾਸ਼ਾ ਦੀ ਆਵਾਜ਼ ਆਉਂਦੀ ਹੈ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਘਰ ਕਹਿੰਦਾ ਰੰਗ ਲਾਗਤ 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 ਹੈ, ਭਰਮ ਤੋਂ ਭਾਗਤ 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 ਹੈ। ਇਹ ਬੰਦਾ ਯਤਨ ਤਾਂ ਕਰੇ, ਇੱਥੇ ਕਾਂ ਬਿਰਤੀ ਵਾਲੇ ਵੀ ਬਾਬੇ ਦੇ ਘਰ ਵਿੱਚ ਆ ਕੇ ਹੰਸ ਬਣ ਜਾਂਦੇ ਨੇ, ਇੱਥੇ ਮਨਮੁੱਖ ਵੀ ਗੁਰਮੁਖ ਬਣ ਜਾਂਦਾ ਹੈ, ਤੇ ਤੂੰ ਕਹਿੰਦਾ ਸਾਡੇ ਨਾਲੋਂ ਉਹੋ ਚੰਗੇ ਜਿਹੜੇ ਜੰਮਦਿਆਂ ਮਰ ਗਏ, ਅਸੀਂ ਅੱਜ ਤੱਕ ਰੱਬ ਨਹੀਂ ਪਾ ਸਕੇ। ਸਾਹਿਬ ਕਹਿੰਦੇ, ਤੇਰੀ ਬਾਣੀ ਵੀ ਗੁਰਮਤ ਦੀ ਕਸਵੱਟੀ ਤੇ ਖਰੀ ਨਹੀਂ ਉਤਰਦੀ। ਫਿਰ ਸ਼ਾਹ ਹੁਸੈਨ ਦੀ ਵਾਰੀ ਆਈ, ਉਹਨੇ ਪੜਿਆ, ਚੁੱਪ ਵੇ ਅੜਿਆ ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਵੇ ਅੜਿਆ, ਸੱਜਣਾ ਬੋਲਣ ਦੀ ਨਹੀਂ ਜਾਵੇ ਅੜਿਆ। ਮਹਾਰਾਜ ਕਹਿੰਦੇ, ਨਹੀਂ ਸਾਡੇ ਧਰਮ ਦਾ ਅਸੂਲ ਹੈ ਕਿ ਜਬ ਲਗ ਦੁਨੀਆਂ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਇਸ ਕਰਕੇ ਸ਼ਾਹ ਹੁਸੈਨ ਜੀ, ਤੁਹਾਡੀ ਬਾਣੀ ਵੀ ਗੁਰਮਤ ਨਾਲ ਮੇਲ ਨਹੀਂ ਖਾਂਦੀ। ਕਾਨਾ ਬੜਾ ਹੈਰਾਨ ਹੋਇਆ, ਗੁੱਸੇ ਵਿੱਚ ਆ ਕੇ ਮਹਾਰਾਜ ਨੂੰ ਕਹਿਣ ਲੱਗਾ ਕਿ ਤੁਸੀਂ ਸਾਡੇ ਨਾਲ ਠੀਕ ਵਿਵਹਾਰ ਨਹੀਂ ਕੀਤਾ। ਯਾਦ ਰੱਖਣਾ ਸਾਧ ਸੰਗਤ, ਇਹ ਚੰਦੂ ਦਾ ਰਿਸ਼ਤੇਦਾਰ ਵੀ ਸੀ ਜਿਹੜਾ ਕਾਨਾ ਸੀ, ਚਾਚੇ ਦਾ ਪੁੱਤ ਜਾਂ ਕਈਆਂ ਨੇ ਮਾਮੇ ਦਾ ਪੁੱਤ ਭਰਾ ਵੀ ਲਿਖਿਆ, ਤੇ ਚੰਦੂ ਅੱਗੇ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਨਾਲ ਈਰਖਾ ਕਰਦਾ ਸੀ, ਕਿਉਂਕਿ ਇਹਨੇ ਬ੍ਰਾਹਮਣਾਂ ਨੂੰ ਭੇਜਿਆ ਕਿ ਜਾਓ ਮੇਰੀ ਧੀ ਦਾ ਰਿਸ਼ਤਾ ਪੱਕਾ ਕਰਕੇ ਆਓ। ਉਹ ਚੱਲਦੇ ਚੱਲਦੇ ਦਿੱਲੀ ਤੋਂ ਜਦੋਂ ਅੰਮ੍ਰਿਤਸਰ ਸਾਹਿਬ ਆਏ, ਗੁਰੂ ਦਾ ਦਰਬਾਰ, ਗੁਰੂ ਦੀ ਸੋਭਾ, ਗੁਰੂ ਘਰ ਦੇ ਅੰਦਰ ਚੜਾਵਾ, ਇਹ ਸਾਰਾ ਕੁਝ ਵੇਖ ਕੇ ਉਹਨਾਂ ਨੇ ਮਨ ਬਣਾਇਆ ਕਿ ਚੰਦੂ ਦੀ ਧੀ ਦਾ ਰਿਸ਼ਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਕਰ ਦਿੱਤਾ ਜਾਵੇ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦਾ ਕਰਤਾ ਲਿਖਦਾ ਕਿ ਸਾਧ ਸੰਗਤ ਜਦੋਂ ਇਹ ਗਏ ਤੇ ਅਗਲੇ ਪਾਸਿਓਂ ਚੰਦੂ ਨੂੰ ਪਤਾ ਲੱਗਾ, ਉਹਨੇ ਹੰਕਾਰੀ ਲਹਿਜੇ ਵਿੱਚ ਇਹ ਸ਼ਬਦ ਵਰਤਿਆ ਕਿ ਕੰਨਿਆ ਈਂਟ ਚੁਬਾਰੇ ਕੀ, ਮਮ ਮੋਰੀ ਸਿਓ ਲਾਵਤ ਹੈ, ਕਿ ਸਾਡਾ ਘਰ ਜਿਹੜਾ ਇਹ ਚੁਬਾਰਾ ਹੈ, ਸਾਡੀ ਧੀ ਜਿਹੜੀ ਹੈ ਇਹ ਵੱਡੀ ਗੱਲ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਉਹਨੇ ਛੋਟਾ ਦਰਸਾਉਣ ਦਾ ਯਤਨ ਕੀਤਾ ਤੇ ਦਿੱਲੀ ਦੀ ਸੰਗਤ ਦੇ ਮਨਾ ਕਰਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ, ਭਾਵੇਂ ਕਿ ਮਹਾਰਾਜ ਆਪ ਜਾਣੀ ਜਾਣ ਨੇ, ਪਰ ਫੇਰ ਵੀ ਸੰਗਤ ਦਾ ਮਾਣ ਰੱਖਿਆ ਤੇ ਮਹਾਰਾਜ ਨੇ ਇਹ ਬਚਨ ਕਹੇ, ਹਮੇ ਮਿਲੇ ਕੋ ਨਿਰਹੰਕਾਰਾ, ਕਿ ਅਸੀਂ ਆਪਣੇ ਪੁੱਤਰ ਦਾ ਉੱਥੇ ਕਾਰਜ ਕਰਾਂਗੇ ਜਿਸ ਘਰ ਦੇ ਵਿੱਚ ਹੰਕਾਰ ਨਾ ਹੋਵੇ। ਮਹਾਰਾਜ ਨੇ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਸੋ ਚੰਦੂ ਵੀ ਕਾਰਨ ਬਣਿਆ, ਸਿੱਖ ਧਰਮ ਦੀ ਵੱਧ ਰਹੀ ਹਰਮਨ ਪਿਆਰਤਾ ਕਾਰਨ ਬਣੀ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਸੱਚਖੰਡ श्री हरिमंदर साहब का बनना कारण बनिया जहांगीर की धार्मिक कट्टरता कारण बनी क्योंकि अकबर चाहता सी मैं अपने पोतरे खुसरो नूं राज भाग दे के जावा पर सा संगत कुछ कट्टर मुलाणिया ते काजियां ने जहांगीर की मदद की ते खुसरो नूं इन्हां ने कैद कर लिया। जदों खुसरो कुछ समय लई बाहर आया वह जिस जिस धरती ते गया लोगों ने उहदी मदद की ते सरकार ने उस वेले बहाना बनाया कि वेखो जी खुसरो की मदद गुरु अर्जन देव महाराज ने भी की है और यह भी एक कारण सतगुरु सच्चे पातशाह की शहीदी का सानू इतिहास विचों मिलता है। कहण तो भाव भाई साहब भाई गुरदास जी कहिंदे ने कि रहिंदे गुर दरियाओ विच मीन कलीन हेत निरबाणी दर्शन देख पतंग ज्यों ज्योति अंदर जोत समाणी के गुरु अर्जन देव महाराज खुद खुदा हन अमृतसर साहब बैठे ने माहौल नूं वेख लिया कि जहांगीर बड़ा कट्टड़ है क्योंकि इहदी जिहड़ी तुजके जहांगीरी है ना इहदे विच इहने गुरु नानक साहब दे घर नूं दुकाने बातल करके लिखिया है झूठ दी दुकान करके लिखिया है और याद रखना इहदी उस तुजके जहांगीरी तों ही पता लगदा है कि उस वेले दी सरकार ते हुकूमत यह धन गुरु अर्जन देव महाराज सच्चे पातशाह दे नाल किवें ईरखा करदी है। अकबर दा एक दरबारी बीरबल होया यह भगवान दास ब्राह्मण दा नौकर सी ते जदों अकबर दा विआह जोधा बाई नाल होया यह दाज विच आया सी इन्हें भी महाराज सच्चे पातशाह की विरोधता करदिया कहा सी कि सतगुरु जी मैं अफगानिस्तान जा रहा हां ते जेकर मेरे आउण तक तुसी इस प्रचार नूं बंद ना कीता मैं प्रचार शब्द वरत रहा वैसे उन्हें भी दुकाने बातली शब्द वरत्या पर सात संगत सतगुरु सच्चे पातशाह नूं धमकी दे के तुर पिया ते महाराज मुस्कुरा के कहन लगे बीरबल मान नहीं करीदा आवेगा जे वापस ते फिर वेखी जावेगी। फिर उथे यूसुफ जइयां दे हथों यह बीरबल कतल हो गया अज साडे बच्चे सीरियल वेंदे ने अकबर दा बीरबल दा पर सानू पता होना चाहिए कि बीरबल भी शहीदी का एक कारण है। खैर सतगुरु इस जगह ते बराजे जिथे अजकल कोठा साहब है महाराज इथे बैठे ने। कवि संतोख सिंह जी लिखते ने श्री अर्जन जिन सत कर जाना होन हार बिरतंत बखाना श्री गुर ग्रंथ थिरे जे रैन ते गुर बैठे जिन नह भै ना के जिथे महाराज रात नूं बराजदे गुरु ग्रंथ साहब उथे महाराज बैठे ने वेख लिया कि हुण साडी जिहड़ी शहीदी ओ अटल है ते महाराज भाई विधि चंद जी भाई जेठा जी ए तादक पांच सिखां दे नाल इस धरती तों साहिबजादा गुरु हरगोबिंद साहब जी नूं गुरदा गद्दी दे के श्री रामसर साहब की पवित्र धरती तों हो के ते आप खुद लाहौर की धरती ते जांदे ने। जहांगीर दे उस दरबार दे अंदर भाव के जेड़ा जासा कानून उस वेले जहांगीर ने बनाया सी उहदे तहत महाराज साहब नूं शहीद करन वास्ते चंदू दी हवेली विच वी तसीहे हुंदे रहे सतगुरु सच्चे पातशाह ते उबल दी देग विच बिठाया गर्म रेता सीस विच पाई गई ते जेड़ा जासा कानून है ना यह सा संगत जी मंगोलिया की धरती ते चंगेज खान ने बनाया सी उथे एक कौम है जिन्हू शैमिंगन कहा जाता है यह शमन कबीले तो शैमिंगन लोग बने ने ते उन्हां दा मनना सी कि जेकर किसी बिक्की का कतल करना हो बिक्की का अर्थ यह है कि उन्होंने धर्म के अंदर उस राज भाग के अंदर जेड़े धार्मिक रहबर ने उन्होंने बिक्की कहा जाता है कि उहदे खून का एक भी कतरा धरती ते नहीं डुलना चाहिदा ते उन्हां लई फिर उन्होंने तसीहे इदां दे चुने और सा संगत वह जेड़ा चंगेज खान सी उहदे तो बाद जासा कानून तैमूर कोल आया तैमूर तो बाद बाबर कोल आया बाबर तो बाद हमायूं ते अकबर ते फिर जहांगीर दे कोल पहुंचदा है। इस जासा कानून दे अधीन महाराज साहब नूं तत्ती तवी ते बिठाया साईं मियां मीर सामने खड़ा है उस वेले दी स्थिति नूं वेख के ते वह एक बचन कहिंदा एक कवि ने बहुत प्यारा लिखिया वह कहिंदा सवाल जवाब जिहड़े उस वेले साईं जी दे सवाल ते धन गुरु अर्जन देव महाराज दे जवाब सन वह कहिंदा चारे पासे अग बरसे सेक सी तन साड़दा शाले शाले हो गया शरीर सच्ची सरकार दा साईं मियां मीर अज डिठा जा हाल यार दा हो व्याकल रो पिया चीके ते धाई मारदा सुन सतगुरां क्या मियां मीर छोटो प्रीति चाम से क्या हुआ तन तप रहा है हम शांत हैं हर नाम से। याद रखना सा संगत जी महीना जेठ दा तत्ता ਤੇ ਸੁਲਭੀ ਖਾਨ ਚੜ ਕੇ ਆਏ ਉਹ ਵੀ ਤੱਤੇ ਔਰ ਉਸ ਵੇਲੇ ਚੰਦੂ ਤੱਤਾ ਅੱਗ ਤੱਤੀ ਤਵੀ ਤੱਤੀ ਭੜਕੂੰਜਾ ਗਰਦਿੱਤਾ ਤੱਤਾ ਪਰ ਜੇ ਇਹੋ ਜੇ ਤੱਤੇ ਮਾਹੌਲ ਦੇ ਅੰਦਰ ਕੋਈ ਤਵੀ ਤੇ ਬਹਿ ਕੇ ਵੀ ਠੰਡਾ ਹੈ ਸਹਿਜ ਵਿੱਚ ਹੈ ਤੇ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਹਨ ਜਿਹੜੇ ਕਹਿ ਰਹੇ ਨੇ ਉਲਾਹ ਲੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕੀਓ ਜਿਹੜੇ ਕਹਿ ਰਹੇ ਨੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਸੋ ਸਤਿਗੁਰੂ ਦੀ ਸ਼ਹੀਦੀ ਹੋਈ ਕਵੀ ਜੀ ਇੱਥੋਂ ਤੱਕ ਕਹਿੰਦੇ ਵੱਧੇ ਹੋਏ ਦਿੱਤੇ ਨਦੀ ਰੋੜਾਏ ਭਰੇ ਫਲੂਹੇ ਸਗਲੀ ਦੇਹੀ ਰਾਵੀ ਦਾ ਠੰਡਾ ਪਾਣੀ ਪਾਉਣਾ ਇਹ ਵੀ ਇੱਕ ਤਸੀਹਾਂ ਦੇ ਵਿੱਚ ਹੀ ਆਉਂਦਾ ਸੀ ਸਾਧ ਸੰਗਤ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹੱਕ ਤੇ ਸੱਚ ਦੇ ਬਦਲੇ ਉਹਨਾਂ ਨੇ ਇਹ ਸ਼ਹਾਦਤ ਦਿੱਤੀ ਇਹਦੇ ਤੋਂ ਬਾਅਦ ਫਿਰ ਇਹ ਜਿਹੜੀ ਸਿੱਖ ਲਹਿਰ ਸੀ ਇਹਨੇ ਨਵਾਂ ਜਨਮ ਅਖਤਿਆਰ ਕੀਤਾ ਤੇ ਯਾਦ ਰੱਖਣਾ ਆਪਾਂ ਰਹਿੰਦੇ ਸਮੇਂ ਵਿੱਚ ਬਾਣੀ ਦੀ ਵਿਚਾਰ ਵੀ ਕਰਨੀ ਹੈ ਕਿ ਅੱਜ ਮਹਾਰਾਜ ਦਾ ਸ਼ਹੀਦੀ ਦਿਹਾੜਾ ਹੈ ਅੱਜ ਤੋਂ 38 ਸਾਲ ਪਹਿਲਾਂ 1984 ਵਿੱਚ ਉਦੋਂ ਵੀ 3 ਜੂਨ ਨੂੰ ਸ਼ਹੀਦੀ ਦਿਹਾੜਾ ਸੀ ਤੇ ਸਾਧ ਸੰਗਤ ਜੀ ਪਤਾ ਸੀ ਵੀ 1 ਜੂਨ ਤੋਂ ਗੋਲੀ ਚੱਲਣੀ ਸ਼ੁਰੂ ਹੋ ਗਈ ਹੈ ਪਰ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਨਾਲ ਇੰਨਾ ਪਿਆਰ ਕਰਦਾ ਹੈ ਹਰਿਮੰਦਰ ਸਾਹਿਬ ਸਿੱਖ ਦਾ ਦਿਲ ਹੈ ਕਿ ਫੇਰ ਵੀ ਸਿੱਖਾਂ ਨੇ ਵੱਡੀ ਗਿਣਤੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਕੇ ਪੁਰਬ ਮਨਾਇਆ ਪਰ ਉਸ ਵੇਲੇ ਦੀ ਹਿੰਦ ਹਕੂਮਤ ਨੇ ਸਾਧ ਸੰਗਤ ਜੀ ਬੇਦੋਸ਼ੇ ਸਾਡੇ ਬੱਚੇ ਬੱਚੀਆਂ ਸਿੱਖ ਬਜ਼ੁਰਗਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਜਿਸ ਕਮਰੇ ਵਿੱਚ 10 ਲੋਕ ਰਹਿ ਸਕਦੇ ਸੀ ਉਹਦੇ ਚ 100-100, 200-200 ਸਿੱਖਾਂ ਨੂੰ ਅੰਦਰ ਧੱਕ ਕੇ ਉਸ ਵੇਲੇ ਦੀ ਸਰਕਾਰ ਨੇ ਜਦੋਂ ਇਹ ਤੀਸਰਾ ਘੱਲੂਘਾਰਾ ਵਾਪਰਿਆ ਤੇ ਬਹੁਤ ਜ਼ਿਆਦਾ ਤਸੀਹੇ ਦੇ ਕੇ ਸਾਡੀ ਉਸ ਵੇਲੇ ਦੀ ਜਵਾਨੀ ਨੂੰ ਸ਼ਹੀਦ ਕੀਤਾ ਯਾਦ ਰੱਖਣਾ ਖਾਲਸਾ ਜੀ ਮੈਂ 1 ਮਿੰਟ ਵਿੱਚ ਹੁਕਮਨਾਮੇ ਦੀ ਵਿਚਾਰ ਵਾਲੇ ਪਾਸੇ ਆਉਣਾ ਹੈ ਕਿਉਂਕਿ ਸਮੇਂ ਦੀ ਬੰਦਿਸ਼ ਹੈ ਉਹਨੂੰ ਮੈਂ ਧਿਆਨ ਵਿੱਚ ਰੱਖ ਕੇ ਕਾਫੀ ਕੁਝ ਸਾਧ ਸੰਗਤ ਜੀ ਸ਼ਾਰਟ ਵਿੱਚ ਕਰ ਦਿੱਤਾ ਹੈ ਇੱਕ ਬੇਨਤੀ ਜ਼ਰੂਰ ਕਰਾਂਗਾ ਜਿੱਦਾਂ ਦੇ ਹਾਲਾਤ ਅੱਜ ਬਣੇ ਹੋਏ ਨੇ ਸਾਧ ਸੰਗਤ ਵੇਖੋ ਕਿ ਜਿਹੜਾ ਉਸ ਵੇਲੇ ਦਾ ਹਮਲਾ ਸੀ ਨਾ 1984 ਦਾ ਉਹ ਕਿਸੇ ਸਰੀਰ ਤੇ ਨਹੀਂ ਉਹ ਸਾਡੀ ਸੋਚ ਤੇ ਹਮਲਾ ਸੀ ਕਿਉਂਕਿ ਮੁੱਦੇ ਕਿਹੜੇ ਸਨ ਉਹ ਮੁੱਦੇ ਤੇ ਅੱਜ ਵੀ ਖੜੇ ਨੇ ਨਾ ਉਹ ਭਾਵੇਂ 25B ਦਾ ਮਸਲਾ ਜੀ ਦੀ ਗੱਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਕਰਦੇ ਨੇ ਉਹ ਭਾਵੇਂ ਆਪਣੀ ਭਾਸ਼ਾ ਦੀ ਗੱਲ ਸੀ ਤੇ ਚਾਹੇ ਸਾਡੇ ਪੰਜਾਬ ਦੇ ਪਾਣੀਆਂ ਦਾ ਮਸਲਾ ਸੀ ਇਸ ਕਰਕੇ ਇਹਨਾਂ ਮੁੱਦਿਆਂ ਤੇ ਔਰ ਹੱਕ ਸੱਚ ਦੀ ਲੜਾਈ ਲੜਦਿਆਂ ਸਾਡੇ ਉਹਨਾਂ ਮਹਾਨ ਬਾਬਿਆਂ ਨੇ ਸਾਧ ਸੰਗਤ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਹੈ ਉਸ ਘੱਲੂਘਾਰੇ ਨੂੰ ਵੀ ਆਪਾਂ ਬੜੇ ਪਿਆਰ ਸਤਿਕਾਰ ਨਾਲ ਮਨਾ ਰਹੇ ਹਾਂ ਤੇ ਇਹ ਜਿਹੜਾ ਦਿਨ ਹੈ ਮਨਾਉਣਾ ਚਾਹੀਦਾ ਕਿਉਂਕਿ ਸਾਡੇ ਹਿਰਦੇ ਵਿੱਚ ਹੈ ਉਹਨਾਂ ਸ਼ਹੀਦਾਂ ਦਾ ਸਤਿਕਾਰ ਸੰਤ ਬਾਬਾ ਜਰਨੈਲ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਬਾਬਾ ਠਾਰਾ ਸਿੰਘ ਜਨਰਲ ਸ਼ਬੇਕ ਸਿੰਘ ਇਹ ਤਾਦਕ ਜਿੰਨੇ ਵੀ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਉਹ ਮਾਲਵੇ ਦੀ ਧਰਤੀ ਤੋਂ ਸਰਦਾਰ ਨਛੱਤਰ ਸਿੰਘ ਜੀ ਪਹਿਲਵਾਨ ਜਿਹੜੇ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ 600 ਦਾ ਜਥਾ ਲੈ ਕੇ ਇਸ ਧਰਤੀ ਤੇ 3 ਜੂਨ ਨੂੰ ਪਹੁੰਚਦੇ ਨੇ ਸਭ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਪਰ ਦੁਨੀਆਂ ਦੀ ਕੋਈ ਤਾਕਤ ਸਾਨੂੰ ਰੋਕ ਨਹੀਂ ਸਕੀ ਕਹਿਣ ਤੋਂ ਭਾਵ ਅੱਜ ਵੀ ਵੇਖੋ ਚੱਪੇ ਚੱਪੇ ਤੇ ਦਰਬਾਰ ਸਾਹਿਬ ਦੇ ਇਰਦ ਗਿਰਦ ਦਹਿਸ਼ਤ ਦਾ ਮਾਹੌਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਜਿੰਨੇ ਵੀ ਸਿੱਖ ਹੋਣ ਇਹਨਾਂ ਦੀ ਵੇਖ ਕੇ ਧਿਆਨ ਨਾਲ ਤਫਤੀਸ਼ ਕੀਤੀ ਜਾਵੇ ਤੇ ਮੈਂ ਇਹ ਵੀ ਸਮੇਂ ਦੀ ਹਕੂਮਤ ਨੂੰ ਬੇਨਤੀ ਕਰਨੀ ਚਾਹੁੰਦਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਦਾ ਨਿਮਾਣਾ ਜਾਂ ਸੇਵਾਦਾਰ ਹੋਣ ਦੇ ਨਾਂ ਤੇ ਇਹ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਇਹਨਾਂ ਤੇ ਉਦਣ ਵੀ ਛਬੀਲਾਂ ਲਾਈਆਂ ਸੀ ਜਿੱਦਣ ਭਾਰਤੀ ਫੌਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚੜ ਕੇ ਆਈ ਉਹ ਫੌਜ ਰਾਹ ਦੇ ਵਿੱਚੋਂ ਥਾਂ ਥਾਂ ਤੇ ਜਲ ਛਕਦੀ ਰਹੀ ਇਸ ਜੂਨ ਦੇ ਮਹੀਨੇ ਵਿੱਚ ਪਰ ਸਿੱਖ ਇੰਨਾ ਕੁ ਸਰਬੱਤ ਦਾ ਭਲਾ ਮੰਗਦਾ ਹੈ ਕਿ ਸਾਡੇ ਘਰ ਵਿੱਚ ਨਫ਼ਰਤ ਨੂੰ ਈਰਖਾ ਨੂੰ ਦਵੈਸ਼ ਭਾਵਨਾ ਨੂੰ ਥਾਂ ਕੋਈ ਨਹੀਂ ਜਿੱਥੋਂ ਤੱਕ 6 ਜੂਨ ਦੀ ਗੱਲ ਹੈ ਇਹ ਦਿਨ ਖਾਲਸਾ ਪੰਥ ਚੜ੍ਹਦੀ ਕਲਾ ਨਾਲ ਮਨਾਉਂਦਾ ਹੈ ਤੇ ਰਹਿੰਦੀ ਦੁਨੀਆਂ ਤੱਕ ਇਹਨਾਂ ਨੇ ਚੜ੍ਹਦੀ ਕਲਾ ਨਾਲ ਮਨਾਉਂਦੇ ਰਹਿਣਾ ਹੈ ਸੋ ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਨ ਇਹ ਸ਼ਹਾਦਤ ਦਾ ਬਹੁਤ ਵੱਡਾ ਜਿਹੜਾ ਪ੍ਰਭਾਵ ਸੀ ਉਹ ਸਾਡੀ ਕੌਮ ਦੇ ਉੱਤੇ ਪਿਆ ਅੱਜ ਵੀ ਜਿਹੜੀ ਕੌਮ ਦੀ ਜਵਾਨੀ ਹੈ ਉਹ ਸੰਤ ਬਾਬਾ ਜਰਨੈਲ ਸਿੰਘ ਦੀ ਫੈਨ ਹੈ ਔਰ ਸਾਧ ਸੰਗਤ ਜੀ ਕਿਉਂਕਿ ਉਹਨਾਂ ਨੇ ਆਪਣੀ ਖਾਤਰ ਨਹੀਂ ਉਹਨਾਂ ਨੇ ਧਰਮ ਦੀ ਖਾਤਰ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ ਸੋ ਜਿਸ ਗੁਰੂ ਅਰਜਨ ਦੇਵ ਮਹਾਰਾਜ ਦੀ ਗਾਥਾ ਆਪਾਂ ਸਰਵਣ ਕੀਤੀ ਉਹਨਾਂ ਦੀ ਬਾਣੀ ਸਾਨੂੰ ਸਹਿਜ ਦੇਣ ਵਾਲੀ ਹੈ ਠੰਡਕ ਦੇਣ ਵਾਲੀ ਹੈ ਤੇ ਗੁਰੂ ਦੀ ਵਿਚਾਰਧਾਰਾ ਕਿੱਡੀ ਕਮਾਲ ਦੀ ਹੈ ਆਓ ਅੱਜ ਦੇ ਹੁਕਮਨਾਮੇ ਚ ਗੁਰੂ ਅਰਜਨ ਦੇਵ ਮਹਾਰਾਜ ਕੀ ਕਹਿੰਦੇ ਨੇ, ਇਸ ਵਿਚਾਰਧਾਰਾ ਨੂੰ ਆਪਾਂ ਸਾਂਝਾ ਕਰਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਤ ਮਹੱਲਾ ਪੰਜਵਾਂ, ਘਰ ਦੂਜਾ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਰਖ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਪਵਿੱਤਰ ਸ਼ਬਦ ਹੈ, ਦੂਸਰੇ ਘਰ ਵਿੱਚ ਇਹਨੂੰ ਗਾਉਣ ਦਾ ਸੰਕੇਤ ਹੈ, ਔਰ ਦੋ ਪਦਿਆਂ ਵਾਲਾ ਸ਼ਬਦ ਹੈ ਸਾਧ ਸੰਗਤ, ਤੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਰਮਾਤਮਾ ਇੱਕ ਹੈ, ਇੱਕ ਰਸ ਸਭ ਵਿੱਚ ਵਿਆਪਕ ਹੈ, ਤੇ ਇਹੋ ਜਿਹੇ ਮਹਾਨ ਸਤਿਗੁਰੂ ਨੂੰ ਉਸ ਕਾਲ ਪੁਰਖ ਨੂੰ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਸਰਲ ਬਨਸਪਤ ਮਹਿਬ ਸੰਤਰ, ਸਰਲ ਦੂਧ ਮਹਿਕੀਆ।
ਸਾਹਿਬ ਕਹਿੰਦੇ ਵੀ ਸਾਰੀ ਬਨਸਪਤੀ ਦੇ ਅੰਦਰ ਨਾ ਜਿਸ ਤਰੀਕੇ ਨਾਲ ਅੱਗ ਹੈ, ਪਰ ਉਹ ਗੁਪਤ ਤੌਰ ਤੇ ਇਹ ਨਜ਼ਰ ਨਹੀਂ ਆਉਂਦੀ। ਸਾਹਿਬ ਜੀ ਕਹਿੰਦੇ ਸਗਲ ਦੂਧ ਮੈਂ ਕੀ ਆ। ਵੇਖੋ ਗੁਰੂ ਅਰਜਨ ਦੇਵ ਮਹਾਰਾਜ ਰੱਬ ਦੀ ਇਬਾਦਤ ਵਿੱਚ ਕਿੱਦਾਂ ਜੁੜੇ ਹੋਏ ਨੇ। ਸਾਹਿਬ ਕਹਿੰਦੇ ਜਿਵੇਂ ਦੁੱਧ ਦੇ ਅੰਦਰ ਮੱਖਣ ਹੈ ਪਰ ਉਹ ਮੱਖਣ ਨਜ਼ਰ ਨਹੀਂ ਆਉਂਦਾ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਘੱਟ ਘੱਟ ਦੇ ਅੰਦਰ ਵਿਆਪਕ ਹੈ। ਤਾਂ ਹੀ ਤੇ ਮਹਾਰਾਜ ਨੇ ਬਾਣੀ ਵਿੱਚ ਕਿਹਾ ਨਾ, ਹਰ ਕਾ ਬਿਲੋਵ ਨਾ ਬਿਲੋਵ ਮੇਰੇ ਭਾਈ, ਸਹਿਜ ਬਿਲੋਵ ਜੈਸੇ ਤਤ ਨਾ ਜਾਈ। ਏਦਾਂ ਨਾਮ ਜਪੋ, ਏਦਾਂ ਸਹਿਜ ਨਾਲ ਬਾਣੀ ਪੜੋ ਕਿ ਮੱਖਣ ਹੱਥ ਵਿੱਚ ਆ ਜਾਵੇ। ਨਾਲ ਹੀ ਮਹਾਰਾਜ ਨੇ ਬਚਨ ਕੀਤਾ, ਤਨ ਕਰ ਮਟਕੀ, ਸਾਡਾ ਸਰੀਰ ਇੱਕ ਮਟਕੀ ਹੈ, ਮਨ ਮਾਹੀ ਬਿਲੋਈ, ਤੇ ਆਪਣੇ ਮਨ ਨੂੰ ਮਧਾਣੀ ਬਣਾਉਣਾ ਹੈ, ਇਸ ਮਟਕੀ ਮੈਂ ਸ਼ਬਦ ਸੰਜੋਈ। ਤੇ ਰਿੜਕਣਾ ਕਿਨੂੰ ਹੈ? ਸ਼ਬਦ ਨੂੰ, ਕਿਉਂਕਿ ਸ਼ਬਦ ਨਾਲ ਜੁੜ ਕੇ ਹੀ ਇਸ ਅਵਸਥਾ ਤੇ ਮਨੁੱਖ ਪਹੁੰਚ ਸਕਦਾ ਹੈ ਕਿ ਸਾਨੂੰ ਹਰ ਪਾਸੇ ਉਹ ਅਕਾਲ ਪੁਰਖ ਨਜ਼ਰ ਆਵੇ। ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਪਿਆਰ ਨਾਲ ਸਮਝਾ ਰਹੇ ਹਨ।
ਜੋਤ ਨੀਚ ਮੈਂ ਜੋਤ ਸਮਾਨੇ, ਘੱਟ ਘੱਟ ਮਾਧੋ ਜੀਆ।
ਸਾਹਿਬ ਕਹਿੰਦੇ ਇਸੇ ਤਰ੍ਹਾਂ ਹਰੇਕ ਵੱਡੇ ਦੇ ਅੰਦਰ, ਛੋਟੇ ਦੇ ਅੰਦਰ, ਹਰ ਇੱਕ ਜਗ੍ਹਾ ਦੇ ਉੱਤੇ ਉਸ ਵਾਹਿਗੁਰੂ ਦੀ ਜੋਤ ਸਮਾਈ ਹੋਈ ਹੈ। ਤੇ ਘੱਟ ਘੱਟ ਮਾਧੋ ਜੀਆ, ਮਾਧੋ ਦਾ ਅਰਥ ਹੈ ਕਿ ਮਾਇਆ ਦਾ ਪਤੀ ਮਾਧਵ, ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜਿਹਦੇ ਬੇਅੰਤ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਏ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਉਹ ਪਰਮੇਸ਼ਰ ਸਭ ਦੇ ਅੰਦਰ ਵਿਆਪਕ ਹੈ।
ਘੱਟ ਘੱਟ ਰਹਿਆ ਸਮਾਹੇ।
ਇਹ ਸੰਤ ਜਨੋ, ਵੇਖੋ ਸਾਧ ਸੰਗਤ, ਗੁਰੂ ਅਰਜਨ ਦੇਵ ਮਹਾਰਾਜ ਦੀ ਵਿਚਾਰਧਾਰਾ ਤੇ ਅਸੀਂ ਸਰਵਣ ਕੀਤੀ ਹੈ, ਪਰ ਜਦੋਂ ਮਹਾਰਾਜ ਦੀ ਬਾਣੀ ਪੜਾਂਗੇ ਨਾ, ਤੁਸੀਂ ਫੁਨਹੇ ਪੜ ਲਓ, ਗਾਥਾ ਪੜ ਲਓ, ਸੰਸਕ੍ਰਿਤੀ ਪੜ ਲਓ, 2312 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਇੱਕ ਇੱਕ ਸ਼ਬਦ ਦੇ ਅੰਦਰ ਮਹਾਰਾਜ ਕਿੱਡੇ ਸਹਿਜ ਨਾਲ, ਕਿੱਡੇ ਪਿਆਰ ਨਾਲ। ਐਵੇਂ ਨਹੀਂ ਪਾਤਸ਼ਾਹ ਨੂੰ ਸ਼ਾਂਤੀ ਦਾ ਸੋਮਾ ਕਿਹਾ ਜਾਂਦਾ, ਐਵੇਂ ਨਹੀਂ ਗਿਆਨ ਦਾ ਸਾਗਰ ਕਿਹਾ ਜਾਂਦਾ। ਮਹਾਰਾਜ ਜਦੋਂ ਸਾਨੂੰ ਦੁਨਿਆਵੀ ਜੀਵਾਂ ਨੂੰ ਸਮਝਾਉਂਦੇ ਨੇ ਤੇ ਕਹਿੰਦੇ ਸੰਤੋ, ਹੇ ਸੰਤ ਜਨੋ, ਘੱਟ ਘੱਟ ਰਹਿਆ ਸਮਾਹਿਓ, ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਘੱਟ ਘੱਟ ਦੇ ਅੰਦਰ, ਹਰੇਕ ਜੀਵ ਦੇ ਅੰਦਰ, ਸਾਰੀ ਬਨਸਪਤੀ ਦੇ ਅੰਦਰ ਸਮਾਇਆ ਹੋਇਆ ਹੈ।
ਪੂਰਨ ਪੂਰ ਰਹੇ ਸਰਬ ਮਹ ਜਲ ਥਲ ਰਮਈਆ ਆਹੇ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਪਰਿਪੂਰਨ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜਲ ਦੇ ਅੰਦਰ ਵੀ, ਥਲ ਦੇ ਅੰਦਰ ਵੀ, ਹਰ ਇੱਕ ਜਗ੍ਹਾ ਤੇ ਉਹ ਵਾਹਿਗੁਰੂ ਜਿਹੜਾ ਰਮਈਆ ਭਾਵ ਕੇ ਰਮਿਆ ਹੋਇਆ ਹੈ। ਫਿਰ ਮਹਾਰਾਜ ਗੁਰੂ ਅਰਜਨ ਦੇਵ ਜੀ ਵਿਸ਼ਰਾਮ ਦੇ ਕੇ ਬੜੇ ਪਿਆਰ ਦੇ ਨਾਲ ਠਹਿਰਾ ਦੇ ਕੇ ਅੱਗੇ ਸਮਝਾਉਂਦੇ ਹਨ।
ਗੁਣ ਨਿਧਾਨ ਨਾਨਕ ਜਸ ਗਾਵੇ, ਸਤਿਗੁਰ ਧਰਮ ਚੁਕਾਏ।
ਕਹਿੰਦੇ ਉਸ ਗੁਣ ਨਿਧਾਨ ਭਾਵ ਕੇ ਗੁਣਾਂ ਦੇ ਖਜ਼ਾਨੇ ਸਤਿਗੁਰੂ ਨੂੰ ਮੈਂ ਵੀ ਗਾਉਂਦਾ ਹਾਂ, ਨਾਨਕ ਜਸ ਗਾਵੇ, ਹੇ ਨਾਨਕ। ਕਿਉਂਕਿ ਹਰੇਕ ਸ਼ਬਦ ਦੇ ਅੰਦਰ ਮਹਾਰਾਜ ਨੇ ਮੋਹ ਕਿਤੇ ਨਹੀਂ ਬਦਲੀ। ਇਹ ਤੇ ਦੁਨਿਆਵੀ ਰਾਜ ਭਾਗ ਵੱਲ ਜਦੋਂ ਨਿਗਾਹ ਮਾਰੋਗੇ ਨਾ, ਉਸ ਘਰ ਚ ਹੀ ਮੋਹਰਾਂ ਬਦਲਦੀਆਂ ਰਹੀਆਂ ਨੇ ਕਿ ਅਕਬਰ ਦੀ ਬਣਾਈ ਮੋਹਰ ਨੂੰ ਜਹਾਂਗੀਰ ਪ੍ਰਵਾਨ ਨਹੀਂ ਕਰਦਾ, ਤੇ ਸਾਧ ਸੰਗਤ ਜੀ ਉਹਦੀ ਬਣਾਈ ਮੋਹਰ ਨੂੰ ਅੱਗੇ ਸ਼ਾਹਜਹਾਨ ਨਹੀਂ ਪ੍ਰਵਾਨ ਕਰਦਾ। ਤੋ ਇਸ ਕਰਕੇ ਗੁਰੂ ਨਾਨਕ ਸਾਹਿਬ ਦੇ ਘਰ ਚ ਨਿਰਮਾਣਤਾ ਹੈ, ਨਿਮਰਤਾ ਹੈ। ਇੱਥੇ ਗੱਲ ਕੇਵਲ ਨਾਨਕ ਦੀ ਭਾਵ ਧੰਨ ਗੁਰੂ ਨਾਨਕ ਸਾਹਿਬ ਦੀ ਮੋਹਰ ਚੱਲੀ। ਤੇ ਮੈਂ ਤੇ ਕਈ ਵਾਰ ਹੈਰਾਨ ਹੁੰਦਾ, ਤੁਸੀਂ ਇਤਿਹਾਸ ਵੀ ਪੜ੍ਹਦੇ ਹੋ, ਜੇ ਕਿਤੇ ਸਾਨੂੰ ਸਿੱਖਾਂ ਨੂੰ ਰਾਜ ਭਾਗ ਕਰਨ ਦਾ ਮੌਕਾ ਮਿਲਿਆ ਨਾ, ਉਹ ਚਾਹੇ ਬਾਬਾ ਬੰਦਾ ਸਿੰਘ ਬਹਾਦਰ ਸੀ ਤੇ ਚਾਹੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ, ਜਿੱਦਣ ਉਹਨਾਂ ਨੇ ਆਪਣਾ ਸਿੱਕਾ ਚਲਾਇਆ, ਮੋਹਰਾਂ ਜਾਰੀ ਕੀਤੀਆਂ ਤੇ ਆਪਣੇ ਨਾਂ ਦੀ ਨਹੀਂ, ਉਦੋਂ ਵੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਦੀ ਮੋਹਰ ਸਥਾਪਿਤ ਕੀਤੀ। ਅਸੀਂ ਪ੍ਰਾਤਨ ਸਰੋਤਾਂ ਚ ਪੜ੍ਹਦੇ ਹਾਂ, ਦੇਗੋ ਤੇਗੋ ਫਤਿਹ ਨੁਸਰਤ ਬੇਦ ਰੰਗ ਜਾਫਤ ਅੱਜ ਨਾਨਕ ਗੁਰੂ ਗੋਬਿੰਦ ਸਿੰਘ। ਮਹਾਰਾਜ ਸਾਹਿਬ ਜੀ ਦੇ ਸਿੱਖਾਂ ਨੇ ਆਪਣਾ ਨਾਂ ਨਹੀਂ ਲਿਆ ਕਿਤੇ, ਉਨ੍ਹਾਂ ਨੇ ਗੁਰੂ ਨਾਨਕ ਦਾ ਜਾਸੀ ਕੀਤਾ। ਔਰ ਇਹ ਖਾਸੀਅਤ ਹੈ ਸਾਧ ਸੰਗਤ ਕਿ ਬਾਬੇ ਨਾਨਕ ਦੇ ਘਰ ਚ ਕਦੇ ਮੋਹਰ ਨਹੀਂ ਬਦਲੀ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਂ ਦੀ ਮੋਹਰ ਲਾ ਕੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹੈ ਕਿ ਨਾਨਕ ਦਾਸ ਵੀ ਉਸ ਪਰਮੇਸ਼ਰ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦਾ ਜਸ ਗਾਉਂਦਾ ਹੈ, ਸਤਿਗੁਰ ਭਰਮ ਚੁਕਾਇਓ, ਜਿਹੜੇ ਸਤਿਗੁਰੂ ਨੇ ਕਿਰਪਾ ਕਰਕੇ ਮੇਰੇ ਮਨ ਦੇ ਵਿੱਚੋਂ ਸਾਰੇ ਭਰਮ ਭੁਲੇਖੇ, ਸਾਰੇ ਵਕਾਰ, ਚੁਗਲੀ, ਨਿੰਦਿਆ, ਈਰਖਾ, ਅਵਗਣ ਇਹਨਾਂ ਤੋਂ ਮੁਕਤ ਕਰਕੇ ਮੈਨੂੰ ਹੌਲਾ ਕਰ ਦਿੱਤਾ ਹੈ ਤੇ ਮੇਰੇ ਮਨ ਦੇ ਸਾਰੇ ਭਰਮ ਨਿਵਿਰਤ ਕਰ ਦਿੱਤੇ ਹਨ।
ਸਰਬ ਨਿਵਾਸੀ ਸਦਾ ਅਲੋਪਾ ਸਭ ਮਹਿ ਰਹਿਆ ਸਮਾਏ।
ਉਹ ਸਰਬ ਨਿਵਾਸੀ ਪਰਮੇਸ਼ਰ ਹਰ ਇੱਕ ਦੇ ਅੰਦਰ ਜਿਹੜਾ ਨਿਵਾਸ ਰੱਖਣ ਵਾਲਾ ਹੈ, ਮਹਾਰਾਜ ਕਹਿੰਦੇ ਨੇ ਸਭ ਮੈਂ ਰਹਿਆ ਸਮਾਇਓ, ਉਹ ਹਰ ਇੱਕ ਦੇ ਅੰਦਰ, ਕਣ ਕਣ ਦੇ ਅੰਦਰ, ਜਲ ਦੇ ਅੰਦਰ, ਥਲ ਦੇ ਅੰਦਰ, ਬਨਸਪਤੀ ਦੇ ਅੰਦਰ, ਮਹਾਰਾਜ ਕਹਿੰਦੇ ਜਿਵੇਂ ਦੁੱਧ ਦੇ ਅੰਦਰ ਘਿਓ ਹੈ ਉਹ ਨਜ਼ਰ ਨਹੀਂ ਆਉਂਦਾ। ਇਹ ਸਾਰੀਆਂ ਉਦਾਹਰਣਾਂ ਦੇ ਕੇ ਪਾਤਸ਼ਾਹ ਕਹਿੰਦੇ ਉਹ ਰੱਬ ਨਿਰੰਕਾਰ ਬੜਾ ਬੇਅੰਤ ਹੈ ਤੇ ਸਾਨੂੰ ਉਸ ਨਿਰੰਕਾਰ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਦੇ ਵਿੱਚੋਂ ਲਾਹਾ ਖੱਟਣ ਦਾ ਯਤਨ ਕਰਨਾ ਚਾਹੀਦਾ। ਸੋ ਸਾਧ ਸੰਗਤ ਜੀ, ਅਸੀਂ ਵਡਭਾਗੇ ਹਾਂ, ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਇਹ ਬਾਣੀ ਦਾ ਜਹਾਜ਼ ਦਿੱਤਾ। ਇਹ ਬਾਣੀ ਦੀ ਸੰਪਾਦਨਾ ਬਦਲੇ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਹਿਣਾ ਪਿਆ, ਪਰ ਯਾਦ ਰੱਖਣਾ ਸਤਿਗੁਰੂ ਮਹਾਰਾਜ ਨੇ ਇਹ ਬਾਣੀ ਦਾ ਜਹਾਜ਼ ਤਿਆਰ ਕਰਨ ਤੋਂ ਪਹਿਲਾਂ ਜਿਸ ਜਗ੍ਹਾ ਤੇ ਇਹ ਬਾਣੀ ਸੁਸ਼ੋਭਿਤ ਕੀਤੀ ਜਾਣੀ ਹੈ ਨਾ, ਉਹ ਘਰ ਪਹਿਲਾਂ ਤਿਆਰ ਕੀਤਾ, ਜਗ੍ਹਾ ਪਹਿਲਾਂ ਤਿਆਰ ਕੀਤੀ, ਜਿਹਨੂੰ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਹਿੰਦੇ ਹਾਂ, ਤੇ ਨਾਂ ਲੈਣ ਦੇ ਨਾਲ ਸਾਡਾ ਸਿਰ ਸ਼ਰਧਾ ਨਾਲ ਝੁਕ ਜਾਂਦਾ ਹੈ। ਪਰ ਵੇਖੋ ਨਿਰਮਾਣਤਾ ਕਿੰਨੀ ਵਿਖਾਈ ਗੁਰੂ ਅਰਜਨ ਦੇਵ ਮਹਾਰਾਜ ਨੇ, ਇੰਨੀ ਬਾਣੀ ਲਿਖਣ ਤੋਂ ਬਾਅਦ, ਇਹ ਕਾਰਜ ਕਰਨ ਤੋਂ ਬਾਅਦ, ਜਦੋਂ ਮਹਾਰਾਜ ਅਖੀਰ ਤੇ ਮੁੰਦਾਵਣੀ ਲਾਉਂਦੇ ਆ ਨਾ ਰਾਗ ਮਾਲਾ ਤੋਂ ਪਹਿਲਾਂ, ਤੇ ਉੱਥੇ ਇੱਕ ਬਚਨ ਕਹਿੰਦੇ ਆ ਕਿ ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਬੰਦਾ ਨਿੱਕੀ ਜੀ ਕਵਿਤਾ ਲਿਖ ਲੈ ਨਾ ਤੇ ਉਹਦਾ ਕਿਤੇ ਨਾਂ ਨਾ ਪਾਇਆ ਜਾਵੇ, ਕੋਈ ਬੰਦਾ ਉਦਾਂ ਹੀ ਗਾਜੇ ਤੇ ਅਸੀਂ ਉਹਦੇ ਨਾਲ ਲੜਦੇ ਰਹਿੰਦੇ, ਨਫ਼ਰਤ ਨਹੀਂ ਛੱਡਦੇ। ਪਰ ਵੇਖੋ ਧੰਨ ਗੁਰੂ ਅਰਜਨ ਦੇਵ ਮਹਾਰਾਜ, ਏਡੀ ਵੱਡੀ ਕਿਰਪਾ ਕੀਤੀ ਵੀ ਬਾਣੀ ਦਾ ਜਹਾਜ਼ ਤਿਆਰ ਕਰਨ ਤੋਂ ਬਾਅਦ ਇੱਕੋ ਬਚਨ ਕਿਹਾ, ਮਹਾਰਾਜ ਮੈਂ ਨਿਰਗੁਣਿਆਰਾ ਹੀ, ਗੁਣ ਮੇਰੇ ਚ ਕੋਈ ਵੀ ਨਹੀਂ, ਤੇ ਤੂੰ ਤਰਸ ਕਰਕੇ ਮੇਰੇ ਤੋਂ ਇਹ ਕਾਰਜ ਕਰਵਾਇਆ। ਇਹ ਹੈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੀ ਉਦਾਰਤਾ, ਮਹਾਰਾਜ ਦੀ ਨਿਮਰਤਾ, ਤੇ ਇਹੀ ਕਾਰਨ ਸੀ ਵੀ ਉਸ ਸ਼ਾਂਤੀ ਦੇ ਸੋਮੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਲਾਹੌਰ ਦੀਆਂ ਤੱਤੀਆਂ ਤਵੀਆਂ, ਉਥੋਂ ਦੀ ਤੱਤੀ ਰੇਤ ਤੇ ਸਾਧ ਸੰਗਤ ਜੀ ਉਬਲਦੀ ਦੇਗ ਦਾ ਪਾਣੀ, ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਇਮਾਨ ਤੋਂ, ਆਪਣੇ ਵਿਸ਼ਵਾਸ ਤੋਂ ਥਿੜਕਾ ਨਹੀਂ ਸਕਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਇਤਿਹਾਸ ਤੋਂ, ਉਹਨਾਂ ਦੀ ਸ਼ਹਾਦਤ ਤੋਂ ਸਾਨੂੰ ਇਹੀ ਸਬਕ ਲੈਣਾ ਚਾਹੀਦਾ ਕਿ ਅੱਜ ਅਸੀਂ ਵੀ ਆਪਣੇ ਅੰਦਰੋਂ ਈਰਖਾ ਤੇ ਤਪਸ਼ ਨੂੰ ਛੱਡ ਕੇ, ਕਿਉਂਕਿ ਵੇਖੋ ਇਤਿਹਾਸ ਤੁਸੀਂ ਪੜ੍ਹਦੇ ਹੋ, ਚੰਦੂ ਨੇ ਚੁਗਲੀਆਂ ਮਾਰੀਆਂ, ਮਹਾਰਾਜ ਦੀ ਸ਼ਹੀਦੀ ਦਾ ਕਾਰਨ ਬਣਿਆ, ਅੱਜ ਵੀ ਬੜੇ ਚੰਦੂ ਤੁਰੇ ਫਿਰਦੇ ਨੇ, ਸਾਨੂੰ ਉਹਨਾਂ ਲੋਕਾਂ ਤੋਂ ਬਚਣ ਦੀ ਲੋੜ ਹੈ। ਤੇ ਸਾਧ ਸੰਗਤ, ਚੁਗਲੀ ਕਰਨ ਵਾਲੇ ਦਾ ਹਸ਼ਰ ਵੀ ਹੁੰਦਾ ਹੈ। ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖਾਂ ਨੇ ਚੰਦੂ ਦੇ ਨੱਕ ਵਿੱਚ ਨੱਥ ਪਾ ਕੇ ਜਦੋਂ ਦਿੱਲੀ ਦੀ ਧਰਤੀ ਤੇ ਘੁਮਾਇਆ ਸੀ, ਇਸ ਗੱਲ ਤੋਂ ਸਾਨੂੰ ਆਪਣੇ ਆਪ ਅਹਿਸਾਸ ਲਾ ਲੈਣਾ ਚਾਹੀਦਾ। ਸੋ ਸਤਿਗੁਰੂ ਜੀ ਕਿਰਪਾ ਕਰਨ, ਮਹਾਰਾਜ ਦੀ ਕਿਰਪਾ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕੀਤੇ ਨੇ। ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜੀ ਤੁਹਾਡੀ ਆਪਣੀ ਸੰਸਥਾ ਹੈ, ਤੁਹਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਤੇ ਇਸ ਸੰਸਥਾ ਦੀਆਂ ਨੀਹਾਂ ਵਿੱਚ ਸਾਡੇ ਸ਼ਹੀਦਾਂ ਦਾ ਲਹੂ ਹੈ, ਔਰ ਇਹ ਸੰਸਥਾ ਜਿਹੜੀ ਸਾਧ ਸੰਗਤ ਵੱਡੇ ਵੱਡੇ ਸਰਬੱਤ ਦੇ ਭਲੇ ਦੇ ਕਾਰਜ ਕਰ ਰਹੀ ਹੈ, ਇਸ ਮਹਾਨ ਸੰਸਥਾ ਦਾ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਿਹੜੇ ਮੇਰੇ ਤੇ ਤਰਸ ਕਰਕੇ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਵਾ ਲੈਂਦੇ ਨੇ, ਉਹਨਾਂ ਦਾ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ। ਆਓ ਬੜੇ ਪਿਆਰ ਨਾਲ आखिरी दो पंक्तियां पढ़ के फिर आपां फतेह बुलावांगे जी।
गुण निधान नाम तो जस गावे
सतगुर